उच्चारण करो जी सतनाम श्री वाहे गुरु जी, करो बख्शिश फिर उच्चारण करो जी सतनाम श्री वाहे गुरु जी। सतगुरु गुरु ग्रंथ साहिब जी दी अमृत गुरबाणी ने हर प्राणी मात्र नू जो गुरमत गाड़ी राह दा उपदेश बख्शिश कीता है, उस विच दो गल्लां अज असानू समझा दित्तियां। जेकर कोई इंसान गुरु का सिख, परमात्मा दा प्यारा, अपने मुख तो गुरु दे बचन बोले ते अपने मन नाल गुरु दे बचना नू सुने, उनू इन्नियां दातां प्राप्त हो जांदियां ने। जबान तो बोलना ते कन तो सुनना, ऐसी बाणी विच बहुत वरी पढ़िया है, पर हजूर ने आज कन तो सुन दी था ए फरमा दिता के अपने मन तो सुने। हालांकि कन नाल सुनना भी कोई माड़ी बात नहीं, परमात्मा ने कन पैदा ही इस करके किते ने इंसान सुने, ये भी सच्चाई है कि जिन्नी देर तक कन सुनेगा नहीं उन्नी देर तक इस बंदे नू बोलन दी जाच भी नहीं आएगी। जेड़े लोग जमांदरू बोले होणगे, कन काम नहीं करनगे, ਇਹ ਸੱਚਾਈ ਹੈ ਕਿ ਉਹ ਲੋਕਾਂ ਦੀ ਜ਼ਬਾਨ ਵੀ ਗੂੰਗੀ ਹੋਵੇਗੀ, ਕਿਉਂਕਿ ਬੋਲਣ ਦੀ ਸਮਝ ਵੀ ਤਾਂ ਪੈਂਦੀ ਹੈ ਜੇ ਕੰਨਾਂ ਵਿੱਚ ਸ਼ਬਦ ਸੁਣੇ ਹੋਣ ਤਾਂ। ਸੁਣਨ ਤੋਂ ਬਿਨਾਂ ਬੋਲਣਾ ਵੀ ਨਹੀਂ ਆ ਸਕਦਾ, ਸੁਣਨਾ ਅਤ ਲਾਜ਼ਮੀ ਹੈ। ਇੱਕ ਬੱਚਾ ਆਪਣੀ ਜ਼ਬਾਨ ਤੋਂ ਬੋਲਦਾ ਹੈ ਪਰ ਪਹਿਲਾਂ ਉਹਦੇ ਕੰਨਾਂ ਵਿੱਚ ਕੁਛ ਮਕੀਨੇ ਬੋਲ ਪੈਂਦੇ ਨੇ, ਕੰਨਾਂ ਵਿੱਚ ਬੋਲ ਪਹਿਲਾਂ ਪੈਂਦੇ ਨੇ ਅਤੇ ਜ਼ਬਾਨ ਤੋਂ ਬਾਅਦ ਵਿੱਚ ਬੋਲਣਾ ਸ਼ੁਰੂ ਕਰਦਾ ਹੈ। ਇਹ ਨਹੀਂ ਕਿ ਜੰਮਦਾ ਹੋਇਆ ਬੱਚਾ ਪਹਿਲਾਂ ਜ਼ਬਾਨ ਤੋਂ ਬੋਲੇਗਾ ਫਿਰ ਕੰਨ ਤੋਂ ਸੁਣੇਗਾ। ਸੱਚਾਈ ਇਵੇਂ ਕਿ ਕੰਨ ਤੋਂ ਪਹਿਲਾਂ ਸੁਣਿਆ ਜਾਂਦਾ ਅਤੇ ਜ਼ਬਾਨ ਤੋਂ ਬਾਅਦ ਵਿੱਚ ਬੋਲਿਆ ਜਾਂਦਾ ਹੈ ਦੁਨਿਆਵੀ ਤੌਰ 'ਤੇ। ਪਰ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤਾ ਹੈ ਕਿ ਕਹਿੰਦੇ ਨੇ ਇਨਸਾਨ ਆਪਣੀ ਜ਼ਬਾਨ ਤੋਂ ਬੋਲੇ ਅਤੇ ਆਪਣੇ ਹੀ ਕੰਨਾਂ ਤੋਂ ਸੁਣੇ। ਸੁਣਨਾ ਇੱਕ ਬੜੀ ਵੱਡੀ ਪਰਮਾਤਮਾ ਦੀ ਦਇਆ ਹੈ। ਆਓ ਥੋੜ੍ਹਾ ਜਿਹਾ ਅਸੀਂ ਬਾਣੀ ਵਿੱਚੋਂ ਕੁਛ ਪ੍ਰਮਾਣ ਪਹਿਲਾਂ ਇਹ ਲੈ ਲਈਏ ਕਿ ਬਾਹਰਮੁਖੀ ਕੰਨਾਂ ਦੇ ਸੁਣ ਨਾਲ ਵੀ ਤਬਦੀਲੀ ਹੈ, ਪਰ ਇਕੱਲਾ ਸਿਰਫ ਇਸ ਕੰਨਾਂ ਦੀ ਸਰੋਤ ਤੱਕ ਹੀ ਨਾ ਇਨਸਾਨ ਖਲੋਤਾ ਰਹੇ, ਭਾਈ ਆਪਣੇ ਮਨ ਤੋਂ ਵੀ ਸੁਣਨਾ ਸ਼ੁਰੂ ਕਰਦਾ। ਮਨ ਵਿੱਚੋਂ ਸੁਣੇ, ਮਨ ਸਰਵਣ ਬਣ ਜਾਣ। ਹਿੰਦੁਸਤਾਨ ਦੀ ਧਰਤੀ 'ਤੇ ਸਰਵਣ ਦੀ ਬੜੀ ਵੱਡੀ ਮਹਾਨਤਾ ਹੈ ਸੁਣਨ ਦੀ, ਜਿਹੜੀ ਨਵਦਾ ਭਗਤੀ ਦਿੱਤੀ ਗਈ ਹੈ। ਨੌ ਤਰ੍ਹਾਂ ਦੀ ਭਗਤੀ, ਕੀਰਤਨ, ਸਿਮਰਨ, ਦਾਸਾਂ ਭਾਵ, ਸੇਵਾ ਆਦਿਕ, ਉਹਦੇ ਵਿੱਚ ਸਰਵਣ ਕਰਨਾ, ਕੰਨਾਂ ਨਾਲ ਸੁਣਨਾ, ਇਸ ਨੂੰ ਇੱਕ ਭਗਤੀ ਮੰਨਿਆ ਗਿਆ ਹੈ। ਸਰਵਣ ਭਗਤੀ ਹੈ। ਇਹੀ ਕਾਰਨ ਕਿ ਹਿੰਦੁਸਤਾਨ ਵਿੱਚ ਸਰੋਤ ਸੁਣਨਾ ਕਿੰਨਾ ਕੁ ਮਕਬੂਲ ਹੈ। ਵੇਦ ਅਸੀਂ ਪੜ੍ਹਦੇ ਹਾਂ, ਵੇਦਾਂ ਬਾਰੇ ਉਹਨਾਂ ਦੇ ਜਿਤਨੇ ਵੀ ਸ਼ਲੋਕ ਨੇ ਉਹਨਾਂ ਲਈ ਇੱਕ ਸ਼ਬਦ ਵਰਤਿਆ ਜਾਂਦਾ ਸ਼ਰੂਤੀ। ਪਿਛਲੇ ਦਿਨ ਵੀ ਅਰਜ਼ ਕੀਤੀ ਸੀ, ਸ਼ਰੂਤੀ ਦਾ ਅਰਥ ਹੈ ਸੁਣਨਾ। ਇੱਥੇ ਸ਼ਬਦ ਬਣਿਆ ਹੈ ਸਰੋਤਾ, ਸੁਣਨ ਵਾਲਾ। ਸ਼ਰੂਤੀ ਕਿਉਂ ਕਿਹਾ ਗਿਆ? ਇੱਕ ਤਾਂ ਇਹ ਸੀ ਕਿ ਉਹ ਵੇਦ ਦਾ ਗਿਆਨ ਰਿਸ਼ੀਆਂ ਨੇ ਪੀੜ੍ਹੀ ਦਰ ਪੀੜ੍ਹੀ ਸੀਨਾ ਬਸੀਨਾ ਆਪਣੇ ਤੋਂ ਵੱਡਿਆਂ ਤੋਂ ਕੰਨਾਂ ਨਾਲ ਸੁਣਿਆ, ਸੁਣ ਕੇ ਉਹਨੂੰ ਚੇਤੇ ਰੱਖਿਆ, ਲਿਖਿਆ ਨਹੀਂ, ਪਹਿਲਾਂ ਸਿਰਫ ਸੁਣਿਆ, ਸੁਣ ਕੇ ਉਹ ਜ਼ਿਹਨ ਵਿੱਚ ਆ ਗਿਆ, ਉਹਨੂੰ ਚੇਤੇ ਕਰ ਲਿਆ, ਅਤੇ ਕਈ ਕਈ ਸਦੀਆਂ ਇਹ ਇਕੱਲੇ ਸਰੋਤ ਰਹੀ, ਸ਼ਰੂਤੀ ਰਹੀ। ਇਹੀ ਕਾਰਨ ਕਿ ਉਹਦੇ ਲਈ ਸ਼ਬਦ ਸਰੋਤ ਸ਼ਰੂਤੀ ਵਰਤਿਆ, ਕਿਉਂਕਿ ਸੁਣੇ ਗਏ ਨੇ। ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਰਿਸ਼ੀਆਂ ਨੇ ਆਪਣੀ ਜ਼ਬਾਨ ਤੋਂ ਬੋਲੇ, ਉਹਨਾਂ ਨੇ ਵੀ ਧੁਰ ਪਰਮਾਤਮਾ ਦੇ ਘਰ ਵਿੱਚੋਂ ਇਸ ਗਿਆਨ ਨੂੰ ਸੁਣਿਆ, ਉਹਨਾਂ ਨੂੰ ਵੀ ਸੁਣਾਈ ਦਿੱਤਾ, ਉਹਨਾਂ ਨੇ ਅੱਗੇ ਬੋਲਿਆ, ਅਗਲਿਆਂ ਨੇ ਸੁਣਿਆ। ਇੱਥੋਂ ਸ਼ਬਦ ਬਣਿਆ ਸ਼ਰੂਤੀ ਅਤੇ ਸ਼ਰੋਤਾ। ਮੈਂ ਇੱਧਰ ਨਹੀਂ ਤੁਰਨਾ, ਸਿਰਫ ਇਸ ਦੋ ਤੁਕਾਂ ਦੇ ਦੁਆਲੇ ਕਿ ਜ਼ਬਾਨ ਬੋਲੇ ਅਤੇ ਮਨ ਸੁਣੇ, ਮੁੱਖ ਭਣੇ ਅਤੇ ਮਨ ਸੁਣੇ, ਉਹ ਸਰੋਤ ਬਣ ਗਏ। ਆ ਜੈਨ ਧਰਮ ਦੇ ਅੰਦਰ ਜਿਸ ਦੀ ਸਰੋਤ ਬਹੁਤ ਗਹਿਰੀ ਹੋ ਜਾਏ, ਜਿੰਨਾ ਗਹਿਰਾ ਕੋਈ ਅੰਦਰ ਦੇ ਨਾਦ ਨੂੰ ਸੁਣੇ, ਕਿਉਂਕਿ ਕੋਈ ਅੰਦਰ ਐਸਾ ਨਹੀਂ ਜਿਸ ਵਿੱਚ ਪਰਮਾਤਮਾ ਦਾ ਨਾਦ ਨਹੀਂ ਵੱਜ ਰਿਹਾ। ਜਿਹੜਾ ਅੰਦਰ ਦੇ ਨਾਦ ਨੂੰ ਗਹਿਰਾ ਸੁਣ ਲੱਗ ਪਵੇ, ਡੂੰਘਾ ਸੁਣ ਲੱਗ ਪਵੇ, ਅਤੇ ਜੇ ਉਹ ਸੁਣ ਸੁਣ ਕੇ ਪਰਮ ਅਵਸਥਾ 'ਤੇ ਪਹੁੰਚਦਾ, ਉਹਦੇ ਲਈ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ ਸ਼ਾਰਵਕ, ਕਿ ਕਿਉਂਕਿ ਉਹਨੇ ਸ਼ਰਵਣ ਕੀਤਾ ਹੈ, ਉਹਨੇ ਸੁਣਿਆ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਬੋਲਣ ਅਤੇ ਸੁਣ ਦੇ ਮੁਤਲਕ ਵੀ ਬਹੁਤ ਕੁਝ ਕਿਹਾ। ਅੱਜ ਗੁਰਮੁਖੋ ਸੁਣਨਾ ਬਹੁਤ ਮੁਸ਼ਕਲ ਏ, ਬੋਲਣਾ ਬਹੁਤ ਆਸਾਨ ਜੇ। ਜਿਸ ਨੂੰ ਵੀ ਅੰਦਰ ਦਾ ਗਿਆਨ ਹੋਇਆ, ਉਹਨੂੰ ਆਪਣੇ ਅੰਦਰੋਂ ਸੁਣ ਕੇ ਕੁਝ ਬਾਹਰ ਪ੍ਰਗਟ ਕਰਨ ਦੀ ਰੱਬ ਨੇ ਦਾਤ ਦਿੱਤੀ। ਪਰ ਇਨਸਾਨ ਅੱਜ ਸੁਣਦਾ ਘੱਟ ਏ, ਬੋਲਦਾ ਜ਼ਿਆਦਾ ਹੈ, ਅਤੇ ਇੰਨਾ ਬੋਲੀ ਜਾ ਰਿਹਾ ਹੈ ਕਿ ਆਪਣੇ ਬੋਲ ਵਿੱਚ ਹੀ ਗਵਾਚ ਗਿਆ। ਇਹਨੂੰ ਅੰਦਰ ਦਾ ਨਾਦ, ਅੰਦਰ ਦਾ ਨਾਮ ਸੁਣਨ ਦੀ ਕਦੀ ਸੋਝ ਹੀ ਨਹੀਂ ਪਈ। ਦੇਖੋ ਬਾਣੀ ਨੇ ਇੱਕ ਬਚਨ ਕਿਹਾ ਹੈ, ਸਿਰਫ ਪਹਿਲਾਂ ਉਹ ਸ਼ਬਦ ਕਹਿੰਦੇ ਹਾਂ ਕਿ ਆਪਾਂ ਬੋਲਣਾ ਕਿੱਥੇ ਵੇ ਅਤੇ ਆਪਾਂ ਖਾਮੋਸ਼ ਕਿੱਥੇ ਹੋਣਾ, ਅਤੇ ਜਿਸ ਪਰਮਾਤਮਾ ਵੀ ਜੁੜਨਾ ਸਾਨੂੰ ਅੰਦਰ ਖਾਮੋਸ਼ ਕਰਨਾ ਪਏਗਾ, ਖਾਮੋਸ਼ੀ ਵਿੱਚੋਂ ਹੀ ਉਹ ਨਾਦ ਸੁਣਾਈ ਦਏਗਾ। ਜੇ ਰੌਲਾ ਅੰਦਰ ਪਈ ਗਿਆ, ਬਹੁਤ ਅੰਦਰ ਰੌਲਾ ਪਿਆ, ਗੁਰਮੁਖੋ ਆਪਣੇ ਅੰਦਰ ਝਾਤੀ ਮਾਰਨੀ ਹੈ, ਜਦੋਂ ਕਿਹੜੀ ਵਾਸ਼ਨਾ ਹੈ ਜਿਹੜੀ ਅੰਦਰ ਕੁਰਲਾਟ ਨਹੀਂ ਪਾਉਂਦੀ ਪਈ, ਕਦੀ ਕਾਮ ਕਰੀ ਕ੍ਰੋਧ ਲੋਭ ਮੋਹ ਅਹੰਕਾਰ ਚੁਗਲੀ ਨਿੰਦਿਆ ਦਵੇਸ਼, ਇੱਥੋਂ ਤੱਕ ਕਿ ਬੰਦੇ ਦੀ ਜ਼ਬਾਨ ਅਤੇ ਕੰਨ ਬੰਦ ਹੁੰਦੇ ਨੇ, ਪਰ ਅੰਦਰ ਤੂਫਾਨ ਵਿਚਾਰਾਂ ਦਾ ਉੱਠਿਆ, ਅਤੇ ਕਈ ਵਾਰੀ ਬੰਦਾ ਉਹਨਾਂ ਵਿਚਾਰਾਂ ਨੂੰ ਆਪ ਸੁਣ ਸੁਣ ਕੇ ਇਕੱਲੇ ਹੀ ਕਲਪਣ ਲੱਗ ਪੈਂਦਾ ਹੈ, ਕਿਉਂਕਿ ਉਹ ਆਵਾਜ਼ ਬੰਦ ਨਹੀਂ ਹੁੰਦੀ, ਅੰਦਰੋਂ ਬੋਲੀ ਜਾ ਰਹੇ ਨੇ, ਕੁਰਲਾਟ ਪਿਆ। ਅਤੇ ਮੇਰੇ ਸਤਿਗੁਰੂ ਨੇ ਬਾਣੀ ਵਿੱਚ ਇਸ ਪ੍ਰਥਾ ਇੱਕ ਬਚਨ ਵੀ ਕਿਹਾ, ਫੁਰਮਾਇਓ ਨੇ ਕਿ ਬਾਹਰ ਵਿਡਾਨੜੇ ਖੁੰਮਸ ਤੁੰਮਸ ਬਗਾਨੀਆਂ ਜੂਹਾਂ ਨੇ, ਆਪਣਾ ਸ਼ਹਿਰ ਨਹੀਂ, ਆਪਣਾ ਨਗਰ ਨਹੀਂ, ਆਪਣਾ ਗਰਾਉਂ ਨਹੀਂ, ਬਗਾਨੇ ਮੁਲਕ ਵਿੱਚ ਆਇਆ, ਬਾਹਰ ਵਿਡਾਨੜੇ ਖੁੰਮਸ ਤੁੰਮਸ ਕੂਕਾਂ ਪਈਆਂ, ਰਾਹੀ ਰਸਤੇ ਵਿੱਚ ਕੂਕਾਂ ਸੁਣਾਈ ਦਿੰਦੀਆਂ ਨੇ। ਪਿਆਰਿਓ, ਉਹ ਕੂਕਾਂ ਗਿੱਦੜਾਂ ਦੀਆਂ ਨਹੀਂ, ਚੁੜੇਲਾਂ ਦੀਆਂ ਨਹੀਂ, ਉਹ ਕੂਕਾਂ ਕਿਸੇ ਜਾਨਵਰ ਅਤੇ ਪੰਛੀ ਦੀਆਂ ਨਹੀਂ। ਜਦੋਂ ਬੰਦਾ ਇਸ ਮਾਰਗ 'ਤੇ ਤੁਰਦਾ ਅਤੇ ਆਪਣੇ ਅੰਦਰ ਹੀ ਜਦੋਂ ਝਾਤੀ ਮਾਰਦਾ, ਅੰਦਰ ਦੇ ਫੁਰਨਿਆਂ ਦੀਆਂ ਕੂਕਾਂ ਦਿਨ ਰਾਤ ਇਹਨੂੰ ਸੁਣਾਈ ਦੇ ਰਹੀਆਂ ਨੇ। ਪਰ ਆਪਾਂ ਬਾਣੀ 'ਚੋਂ ਦੇਖੀਏ ਕਿ ਵੈਸੇ ਪਰਮਾਤਮਾ ਨੇ ਜਿਹੜਾ ਸਾਡੇ ਸਰੀਰ ਦੀ ਬਣਤਰ ਬਣਾਈ ਹੈ, ਇਸ ਵਿੱਚ ਵੀ ਪਰਮਾਤਮਾ ਨੇ ਹਰ ਇੱਕ ਅੰਗ ਉਹਦਾ ਵੱਖ ਵੱਖ ਟਿਕਾਣਾ ਨਿਰਧਾਰਿਤ ਕੀਤਾ ਹੈ। ਦੇਖੋ, ਅਸੀਂ ਕੰਨਾਂ ਨਾਲ ਸੁਣਨੇ ਹਾਂ ਅਤੇ ਜ਼ਬਾਨ ਨਾਲ ਬੋਲਨੇ ਹਾਂ। ਇਹ ਪਰਮਾਤਮਾ ਨੇ ਸਾਨੂੰ ਅਦੁੱਤੀ ਦਾਤ ਦਿੱਤੀ, ਬੋਲਣਾ ਅਤੇ ਸੁਣਨਾ। ਪਰ ਜਦੋਂ ਆਪਾਂ ਕੰਨਾਂ ਨਾਲ ਸੁਣਨ ਦੀ ਗੱਲ ਕਰਨੇ ਹਾਂ, ਉਦੋਂ ਕੰਨਾਂ ਦੀ ਗਿਣਤੀ ਦੋ ਹੈ, ਦੋ ਕੰਨ ਨੇ, ਪਰ ਜ਼ਬਾਨਾਂ ਦੋ ਨਹੀਂ, ਜੇਵਾ ਦੋ ਨਹੀਂ। ਇੱਕ ਮੂੰਹ ਦੇ ਵਿੱਚ ਕੇਵਲ ਇੱਕ ਹੀ ਪਰਮਾਤਮਾ ਨੇ ਜੀਭ ਲਾਈ ਏ, ਅਤੇ ਇੱਕ ਸਿਆਣੇ ਵਿਦਵਾਨ ਦਾ ਕੌਲ ਹੈ, ਸੁਖਨ ਹੈ, ਕਿ ਉਸ ਰੱਬ ਨੇ ਦੋ ਕੰਨ ਦਿੱਤੇ, ਤੇ ਜ਼ਬਾਨ ਇੱਕ ਦਿੱਤੀ ਇਨਸਾਨ, ਇਹ ਇਸ ਕਰਕੇ ਦਿੱਤੀ ਸੀ ਕਿ ਤੇਰੀ ਸਰੋਤ ਜ਼ਿਆਦਾ ਹੋਵੇ ਅਤੇ ਤੇਰਾ ਬੋਲ ਘੱਟ ਹੋਵੇ।